ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਾਨ ਕੋ ਪੂਰਨ ਦੀਜੈ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਾਨ ਕੋ ਪੂਰਨ ਦੀਜੈ ਹਉ ਬਾਲ ਬਾਲ ਜਾਓ ਰਮਈਆ ਕਾਰਨ ਕਮਨ ਅਬੋਲ ਰਹਾਉ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸਨ ਦੇਖੇ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸਨ ਦੇਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਜਾਗਤ ਜੋਤ ਜਗਤ ਗੁਰੂ ਭਗਤ ਵਸ਼ਲ ਕਿਰਪਾ ਸਿੰਧ ਦੀਨ ਦਿਆਲ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਹੋ ਸਕਣ ਦੇਸ਼ ਵਿਦੇਸ਼ ਅਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੁੜ ਬੈਠ ਕੇ ਮਾਲਕ ਦਾ ਹਰ ਜਸ ਗਾਇਨ ਕਰਨ ਦਾ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਗੁਰੂ ਘਰ ਦੀ ਮਰਿਆਦਾ ਅਨੁਸਾਰ ਨਿਤਾ ਪ੍ਰਤੀ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕਰਦੇ ਹਨ ਉਸ ਦੀ ਵਿਚਾਰ ਨਿਤਾ ਪ੍ਰਤੀ ਗੁਰੂ ਕੀਆਂ ਸੰਗਤਾਂ ਸਰਵਣ ਕਰਦੀਆਂ ਹਨ। ਅੱਜ ਦੇ ਇਹ ਅੰਮ੍ਰਿਤਮਈ ਬਚਨ ਪ੍ਰਭੂ ਭਗਤ ਰਵਿਦਾਸ ਜੀ ਦੇ ਉਚਾਰਨ ਕੀਤੇ ਹੋਏ ਧਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 694 'ਤੇ ਸ਼ੋਭਨੀਕ ਹਨ। ਸਭ ਤੋਂ ਪਹਿਲਾਂ ਦਾਸ ਦੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਪਿਆਰ ਸਹਿਤ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਅੰਦਰ ਜਿਤਨਾ ਵੀ ਦੁੱਖ ਜਿਤਨੀ ਵੀ ਪੀੜਾ ਹੈ ਉਹ ਵਿਛੋੜੇ ਦੇ ਕਾਰਨ ਮੰਨੀ ਗਈ ਹੈ। ਵਿਛੋੜਾ ਧਨ ਦਾ ਹੋਵੇ, ਪਰਿਵਾਰ ਦਾ ਹੋਵੇ, ਜਦੋਂ ਵੀ ਵਿਛੋੜੇ ਦਾ ਅਹਿਸਾਸ ਹੁੰਦਾ ਮਨੁੱਖੀ ਹਿਰਦੇ ਅਸੀਂ ਤੜਫਦੇ ਹੋਏ ਦੇਖਦੇ ਹਾਂ। ਇਹ ਵੀ ਅਟਲ ਸੱਚਾਈ ਹੈ ਕਿ ਵਸਤੂ ਜਿਤਨੀ ਛੋਟੀ ਹੋਵੇ, ਘੱਟ ਕੀਮਤ ਵਾਲੀ ਹੋਵੇ, ਉਹਦੇ ਵਿਛੋੜੇ ਦੀ ਪੀੜਾ, ਉਹਦੇ ਵਿਛੋੜੇ ਦਾ ਦੁੱਖ ਵੀ ਓਨਾ ਘੱਟ ਹੁੰਦਾ ਹੈ। ਜਿੰਨੀ ਵਸਤੂ ਮਹਾਨ ਹੋਵੇ, ਕੀਮਤੀ ਹੋਵੇ, ਉਹਦੇ ਵਿਛੋੜੇ ਦਾ ਦੁੱਖ ਵੀ ਓਨਾ ਪ੍ਰਬਲ ਹੋਵੇਗਾ। ਧਨ ਕਰਕੇ, ਪਰਿਵਾਰ ਕਰਕੇ, ਪਦਾਰਥਾਂ ਤੋਂ ਵਿਛੜ ਕੇ ਜੀਵ ਕਲਪਦੇ ਹੋਏ ਤਾਂ ਆਪਾਂ ਵੇਖੇ ਨੇ, ਪਰ ਜਿਸ ਦਿਨ ਗੁਰੂ ਕੀ ਸੰਗਤ ਵਿੱਚ ਆ ਕੇ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਜੇ ਕੋਈ ਸਭ ਤੋਂ ਮਹੱਤਵਪੂਰਨ ਹੈ ਉਹ ਹੈ ਸਾਡਾ ਸਿਰਜਣਹਾਰ, ਸਾਨੂੰ ਪੈਦਾ ਕਰਨ ਵਾਲਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ, ਉਹ ਸਭ ਤੋਂ ਵੱਡਾ ਹੈ, ਸਭ ਤੋਂ ਸੁੰਦਰ ਹੈ, ਸਭ ਤੋਂ ਗੁਣਵਾਨ ਹੈ ਅਤੇ ਉਸ ਨੂੰ ਅਮੋਲਕ ਵੀ ਮੰਨਿਆ ਗਿਆ। ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ। ਜਦੋਂ ਇਸ ਗੱਲ ਦਾ ਅਹਿਸਾਸ ਹੋਵੇ ਕਿ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ, ਸੱਚਮੁੱਚ ਪ੍ਰਭੂ ਮਿਲਾਪ ਦਾ ਬੀਜ ਵਿਛੋੜੇ ਦੇ ਵੱਤਰ ਵਿੱਚ ਉੱਗਦਾ ਅਤੇ ਵੱਧਦਾ ਫੁੱਲਦਾ, ਪਰ ਸ਼ਰਤ ਇਹ ਕਿ ਜਦੋਂ ਉਸ ਪਿਆਰੇ ਨਾਲੋਂ ਪਏ ਹੋਏ ਵਿਛੋੜੇ ਦਾ ਅਹਿਸਾਸ ਹੋ ਜਾਵੇ। ਭਗਤ ਰਵਿਦਾਸ ਜੀ ਨੇ ਇਸ ਪਾਵਨ ਗੁਰ ਸ਼ਬਦ ਦੇ ਦੁਆਰਾ ਪ੍ਰਭੂ ਦੇ ਅੱਗੇ ਇਹ ਅਰਦਾਸ ਕੀਤੀ ਹੈ, ਹੇ ਮਾਲਕ, ਸਾਡੇ ਜੀਵਾਂ ਦੀ ਇਹ ਹਾਲਤ ਹੈ ਕਿ ਤੈਥੋਂ ਵਿਛੜ ਕੇ ਅਸੀਂ ਕਈ ਜੂਨਾਂ ਵਿੱਚ ਭਟਕ ਚੁੱਕੇ ਹਾਂ। ਆ ਮਨੁੱਖਾ ਜੀਵਨ ਵੀ ਪਲ ਪਲ ਸਾਡੀਆਂ ਬਿਰਤੀਆਂ ਜਦੋਂ ਤਬਦੀਲ ਹੁੰਦੀਆਂ ਨੇ ਅਤੇ ਇਸ ਜੋਨ ਦੇ ਵਿੱਚ ਵੀ ਕਈ ਵਾਰ ਅਸੀਂ ਪਸ਼ੂਆਂ ਵਾਲੇ ਕੰਮ, ਕੀੜੇ ਮਕੌੜਿਆਂ ਵਾਲੇ ਕੰਮ, ਪੱਥਰ ਵਰਗੀਆਂ ਬਿਰਤੀਆਂ, ਸਾਡਾ ਆ ਮਨੁੱਖਾ ਜੀਵਨ ਇਹ ਵੀ ਜੇ ਤਕਰੀਬਨ 100 ਸਾਲ ਮੰਨ ਲਈਏ, ਇਹਦੇ ਵਿੱਚ ਵੀ ਕਈ ਵਾਰ ਅਸੀਂ ਮਨੁੱਖ ਤੋਂ ਹਟ ਕੇ ਕਈ ਜੂਨਾਂ ਦੇ ਵਿੱਚ ਸੰਸਕਾਰਾਂ ਕਰਕੇ ਭਟਕਦੇ ਹਾਂ। ਫਿਰ ਜਦੋਂ ਤੇਰੇ ਵਿਛੋੜੇ ਦਾ ਅਹਿਸਾਸ ਹੁੰਦਾ, ਏਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਚਾਰ ਪਹਿਰ ਚੌਂ ਜੁੱਗਾਂ ਸਮਾਨੇ। 84 ਲੱਖ ਜੂਨਾਂ 'ਤੇ ਇੱਕ ਪਾਸੇ ਰਹੀਆਂ, ਭਗਤ ਰਵਿਦਾਸ ਜੀ ਨੇ ਸ਼ਬਦ ਵਰਤਿਆ ਬਹੁਤ ਜਨਮ ਬਿਛਰੇ ਥੇ ਮਾਧੋ। ਚਾਹੇ ਇਸ ਮਨੁੱਖਾ ਜੀਵਨ ਦੀ ਗੱਲ ਕਰ ਲਈਏ, ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ। ਜਿਹਨੂੰ ਰੋਜ਼ ਵੇਖਿਆ ਹੋਵੇ, ਜਿਹਨੂੰ ਰੋਜ਼ ਸੁਣਿਆ ਹੋਵੇ, ਜੇ ਕਿਤੇ ਉਹ ਪਲ ਭਰ ਵੀ ਦਿਖਾਈ ਨਾ ਦੇਵੇ, ਥੋੜ੍ਹਾ ਜਿਹਾ ਸਮਾਂ ਵੀ ਸਾਡੇ ਨਾਲ ਨਾ ਬੋਲੇ, ਤਾਂ ਕਈ ਵਾਰ ਅਸੀਂ ਵਿਆਕੁਲ ਹੋ ਜਾਂਦੇ ਹਾਂ। ਸਾਡੀ ਉਹ ਵਿਆਕੁਲਤਾ ਫਿਰ ਮਿਲਾਪ ਲਈ, ਉਸ ਪਿਆਰੇ ਨੂੰ ਵੇਖਣ ਲਈ, ਉਹਨੂੰ ਸੁਣਨ ਵਾਸਤੇ ਤੜਫਦੀ ਹੈ, ਕਲਪਦੀ ਹੈ। ਇਸੇ ਤਰ੍ਹਾਂ ਪ੍ਰਭੂ ਪਿਆਰੇ ਵੀ ਮਾਲਕ ਅੱਗੇ ਅਰਦਾਸਾਂ ਕਰਦੇ ਨੇ, ਜੋਦੜੀਆਂ ਕਰਦੇ ਨੇ। ਔਰ ਇਹ ਅਟਲ ਸੱਚਾਈ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਹਨਾਂ ਪ੍ਰਭੂ ਪਿਆਰਿਆਂ ਦੀ ਬਾਣੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੰਕਿਤ ਕਰਵਾਈ, ਜਿਨ੍ਹਾਂ ਦੀ ਆਤਮਾ ਨੇ ਪਰਮਾਤਮਾ ਨਾਲ ਬੋਲ ਸਾਂਝੇ ਕੀਤੇ। ਉਹਨਾਂ ਦੇ ਆਪਣੇ ਬੋਲ ਜਿਹਦੇ ਵਿੱਚ ਤਰਲੇ ਸਨ, ਜਿਹਦੇ ਵਿੱਚ ਜੋਦੜੀਆਂ ਸਨ, ਉਹ ਮਿਲਾਪ ਦੀ ਤੜਫ ਅਰਦਾਸ ਬਣ ਗਈ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪੈ ਆਪ ਵਚਾਈ, ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨਿਮਾਣੀ, ਮੰਦਰ ਚਰਕੈ ਪੰਥ ਨਿਹਾਰੋਂ ਉਡੀਨੀ ਉਡੀਨੀ ਕਬ ਘਰ ਆਵੈ ਰੀ, ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੈ ਲਾਗ ਚਲੀ। ਅਤੇ ਜਦੋਂ ਉਹਨਾਂ ਦੀ ਆਤਮਾ ਵਿੱਚੋਂ ਅਰਦਾਸ ਪੈਦਾ ਹੋਈ ਅਤੇ ਪ੍ਰਭੂ ਦਾ ਉਹਨਾਂ ਨੂੰ ਜੋ ਮਿਲਾਪ ਹੋਇਆ, ਪ੍ਰਭੂ ਨੇ ਜੋ ਉਹਨਾਂ ਨਾਲ ਬੋਲ ਸਾਂਝੇ ਕੀਤੇ, ਪ੍ਰਭੂ ਪਿਆਰਿਆਂ ਨੇ ਉੱਥੇ ਜਾ ਕੇ ਫਿਰ ਬੜੀ ਨਿਮਰਤਾ ਨਾਲ ਆਖਿਆ, ਇਹ ਬੋਲ ਸਾਡੇ ਨਹੀਂ, ਹਉ ਆਪੋ ਬੋਲ ਨਾ ਜਾਣਦਾ, ਹਉ ਕਹਿਆ ਸਭ ਹੁਕਮ ਆਓ ਜੀਓ। ਜਿਹੜੇ ਭਗਤਾਂ ਦੇ ਬੋਲ ਸਨ ਉਹ ਅਰਦਾਸ ਬਣ ਗਏ, ਜਿਹੜੇ ਪਰਮਾਤਮਾ ਦੇ ਬੋਲ ਸਨ ਉਹ ਹੁਕਮਾਓ ਬਣ ਗਏ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਰਮੇਸ਼ੁਰ ਕੈ ਦੁਆਰੇ ਜੇ ਹੋਏ ਬਤੀਤੈ, ਸੋ ਨਾਨਕ ਆਖ ਸੁਣਾਵੈ। ਬਿਲਕੁਲ ਜਿੱਥੇ ਭਗਤ ਰਵਿਦਾਸ ਜੀ ਦਾ ਇਹ ਸ਼ਬਦ ਸ਼ੁਰੂ ਹੁੰਦਾ, ਉਸ ਤੋਂ ਉੱਪਰ ਭਗਤ ਨਾਮਦੇਵ ਜੀ ਦੇ ਸ਼ਬਦ ਨੇ, ਉਹਨਾਂ ਵਿੱਚ ਵੀ ਜ਼ਿਕਰ ਹੈ, ਪਿੰਦੀ ਉਭ ਕਲੇ ਸੰਸਾਰਾ, ਭਰਮ ਭਰਮ ਆਏ ਤੁਮਚੇ ਦੁਆਰਾ। ਕਹਿੰਦੇ ਪਰਮਾਤਮਾ ਫਿਰ ਬੋਲਿਆ, ਉਹਨੇ ਪੁੱਛਿਆ ਤੂੰ ਕੁੰਨ ਰੇ, ਅਤੇ ਮੈਂ ਅੱਗੋਂ ਉੱਤਰ ਦਿੱਤਾ, ਮੈਂ ਜੀ ਨਾਮਾ ਹੋ ਜੀ। ਪ੍ਰਭੂ ਕਹਿਣ ਲੱਗੇ ਕਿਸ ਕਾਰਨ ਆਏ, ਉਹ ਕਹਿਣ ਲੱਗੇ ਆਲਾ ਅਤੇ ਨਿਵਾਰਣਾ ਜਮ ਕਾਰਨਾ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਿ ਜਦੋਂ ਭਗਤ ਨਾਮਦੇਵ ਜੀ ਅਤੇ ਭਗਤ ਤਰਲੋਚਨ ਜੀ ਮਿਲ ਕੇ ਭਗਤੀ ਕਰਦੇ ਸਨ, ਦੋਵੇਂ ਪਰਮਾਤਮਾ ਦੀਆਂ ਗੱਲਾਂ ਬਾਤਾਂ ਕਰਦੇ, ਪਰਮਾਤਮਾ ਦੇ ਕੌਤਕ ਸਾਂਝੇ ਕਰਦੇ। ਅੱਜ ਵੀ ਜਿਹੜਾ ਸਾਡਾ ਬਹੁਤਾ ਸਮਾਂ ਚੁਗਲੀ ਨਿੰਦਿਆ ਵਿੱਚ, ਗੱਪਾਂ ਮਾਰਨ ਵਿੱਚ, ਸੰਸਾਰੀ ਗੱਲਾਂ ਵਿੱਚ ਬਤੀਤ ਹੁੰਦਾ, ਜਿੱਥੇ ਵੀ ਕਿਤੇ ਦੋ ਚਾਰ ਸੱਜਣ, ਕੋਈ ਦੋ ਚਾਰ ਭੈਣਾਂ ਬੀਬੀਆਂ ਮਿਲ ਕੇ ਬੈਠੀਆਂ ਹੋਣ, ਕੋਈ ਵਿਆਹ ਕਾਰਜ ਹੋਵੇ, ਕੋਈ ਸਾਂਝੀ ਥਾਂ ਹੋਵੇ, ਸੱਥਾਂ ਵਿੱਚ ਬੈਠੇ ਹੋਣ, ਜੇ ਕਿਤੇ ਉੱਥੇ ਕਹੋ ਨਾਨਕ ਕਰਤੇ ਕੀਆਂ ਬਾਤਾਂ ਚੱਲ ਪੈਣ, ਜਿੱਥੇ ਵੀ ਅਸੀਂ ਬੈਠੀਏ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰੀਏ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕਹਿ ਮਨ ਭਾਵੈ। ਜਿੱਥੇ ਚਾਰ ਭੈਣਾਂ ਬੈਠੀਆਂ ਹੋਣ, ਚਾਰ ਵੀਰ ਬੈਠੇ ਹੋਣ, ਉੱਥੇ ਪਰਮਾਤਮਾ ਦੀਆਂ ਸਿਫਤ ਸਲਾਹ ਦੀਆਂ ਗੱਲਾਂ ਚੱਲ ਪੈਣ, ਅਤੇ ਸੱਚਮੁੱਚ ਉਸ ਸੱਚੀ ਸਿਫਤ ਸਲਾਹ ਦੇ ਨਾਲ ਪਰਮਾਤਮਾ ਦਾ ਨਾਮ ਸਾਡੇ ਮਨ ਵਿੱਚ ਵਸੇਗਾ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਇਆ। ਜਦੋਂ ਅਸੀਂ ਉਸ ਸਿਫਤ ਨੂੰ, ਪਰਮਾਤਮਾ ਦੀ ਵਡਿਆਈ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ, ਤਾਂ ਸੱਚਮੁੱਚ ਸਾਡੇ ਹਿਰਦੇ ਦੇ ਵਿੱਚ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ, ਅਤੇ ਫਿਰ ਪ੍ਰਭੂ ਦੇ ਮਿਲਾਪ ਲਈ ਸਾਡੇ ਹਿਰਦੇ ਦੇ ਅੰਦਰ ਤੜਫ ਪੈਦਾ ਹੋਵੇਗੀ। ਇਹ ਵੱਖਰੀ ਗੱਲ ਹੈ ਕਿ ਉਹਨੇ ਮਿਲਣਾ ਕਿ ਨਹੀਂ ਮਿਲਣਾ, ਇੱਥੇ ਸਾਡਾ ਕੋਈ ਦਾਅਵਾ ਨਹੀਂ, ਪਰ ਉਹਨੂੰ ਮਿਲਣ ਲਈ ਅੰਦਰ ਤਾਂਘ ਪੈਦਾ ਨਹੀਂ ਹੋਈ, ਉਹਨੂੰ ਮਿਲਣ ਵਾਸਤੇ ਅੰਦਰ ਚਾਅ ਪੈਦਾ ਨਹੀਂ ਹੋਇਆ। ਅਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਨਿਰਣਾ ਦਿੱਤਾ ਵੀ ਜਿਸ ਹਿਰਦੇ ਦੇ ਵਿੱਚ ਦੁਨਿਆਵੀ ਗੱਲਾਂ 'ਤੇ ਚੱਲਦੀਆਂ ਨੇ, ਦੁਨਿਆਵੀ ਤਾਂਘ 'ਤੇ ਹੈ, कि मैं आ प्राप्त करा, मैनू आ मिल जावे, जिहदे अंदर ये जिग्यासा पैदा नहीं हुई, जिहदे अंदर ये प्यास नहीं लगी, जिहदे अंदर ये चाहत पैदा नहीं हुई कि हे मेरे प्रभु तू मैनू मिल। ये वक्री गल है भी वह मिले चाहे ना मिले, सारी उम्र वह मिलया कि नहीं मिलया, पर उहदे मिलाप लई अंदर तड़फ पैदा होवे। ते जे उहदे मिलाप लई अंदर तड़फ पैदा नहीं होई, साडे अंदरों अरदासां नहीं निकलियां, ते खिमा करना साडा ये हिरदा बिल्कुल शमशान घाट वर्गा, उवें भावें आपां शमशान घाट तों दूर अपने घर बनाईए, शमशान घाट लागों लंघीए ते अपना मूँह दूजे पासे कर लईए। साहब कहिंदे जिहदे अंदर बिरहों दी तड़फ नहीं, जिहदे अंदर परमात्मा नूं मिलण दा चा नहीं, जिन्हों ये अहसास ही नहीं होया, बहुत जन्म विछड़े थे माधो, सचमुच वह हिरदे शमशान घाट की तरह बिरहा बिरहा आखिया, बिरहा तू सुल्तान, फरीदा जित तन बिरों ना उपजै, सो तन जान मसान। जिस हिरदे वे विच बिरहों की तड़फ पैदा नहीं हुई, वह हिरदा बिल्कुल मसान की तरह है, शमशान की तरह है। भगत नामदेव ते भगत त्रिलोचन जी मिलके आपस विच गल्लां कर रहे सन। भगत त्रिलोचन जी कहण लगे, नामदेव जी जिवें परमात्मा ताडे नाल बोलदा, जिवें तुसी परमात्मा दे दर्शन करदे हो, मेरी भी बेनती करो परमात्मा मैनू भी दर्शन दवे, मेरे नाल भी बोले। ते भाई गुरदास जी ने जिक्र किया, कहण लगे, दर्शन वेखण कारने भग भलके उठ त्रिलोचन आवै, भगत करन मिल दोए जाने, नाम दियो हर चलत सुनावै, मेरी भी कर बेनती दर्शन देखा जे तिस भावै। हस के ठाकर बोलिया, नामदेव नो आख सुनावै। इहदा मतलब भी भगत नामदेव जी ने जिहड़ी बेनती कीती, परमात्मा ने उस बेनती नू सुनिया, ते अगों खुश हो के हस के खिड़े मत्थे परमात्मा बोलिया। ते भगत नामदेव जी नू कहा कि हाथ ना आवै भेट सो, तुस त्रिलोचन मैं मोह लावै। कि भगत नामदेव जी, भगत त्रिलोचन जी मैनू किसे कीमत ते प्राप्त करना चाहुंदा, इनू समझाओ कि मैं किसे कीमत ते नहीं, जदों ये भावना दे नाल मैनू याद करेगा, मैं अपने आप ही इहदे नाल बोल पैणा, मैं अपने आप ही इनू दर्शन दे देने ने। सचमुच भगतां ने बार बार ये जिक्र किया कि परमात्मा साडे नाल बोलदा है, ते जदों वो ना बोले, जदों उहदे दर्शन ना होण, ते फिर हिरदे विच्चों अरदास पैदा हुंदी, सगल भवन के नायका एक छिन दर्श दिखाए जी, दर मादे ठांडे दरबार, तुद बिन सुरत करै को मेरी, दर्शन दीजै खोल के वार, दर्शन प्यासी दिन सरात, चितवों आनंदिर नीत, खोल कपट गुर मेलिया, नानक हर संग मीत। हे परमात्मा, किरपा करके सानू अपने दर्शनां दी बख्शिश कर। ते जदों परमात्मा दे दर्शन हुंदे ने, परमात्मा दे बोल भगतां नू सुनाई दिंदे ने, ते भगत फिर उन्हां बोलां दा जिक्र करदे ने, ओ आखदे ने, मिठ बोलड़ा जी हर सज्जन स्वामी मोरा। इहदा मतलब भी उहदे बोल सुने ने, तां ही कहा भी ओ बड़ा मिठ बोलड़ा है। मिठ बोलड़ा जी हों सज्जन स्वामी मोरा, हों संभल थकी जी, ओ कदे ना बोलै कौरा। कहिंदे मैं याद कर करके थक गई, उहदा कदे कौड़ा बोल मैनू चेते ही नहीं आया। उहदे बोलां विच एडी वड्डी प्राप्ती है कि मेरे गुरदेव जी ने उहदा जिक्र किया, मैं लख वड़त्ते साहिबा जे बिंद बुलाई है। बिंद दा अर्थ है रता भर। जे किते तू थोड़ा जिहा समां भी साडे नाल बोल पवे ना, ते सानू इन्ना लाभ हुंदा जिवें कोई बंदा कवे मैनू लखां रुपये मिल गए, मैनू करोड़ां टके मिल गए, मैनू इन्नी जीवन विच प्राप्ति हो गई कि जिहदी कोई कीमत ही अदा नहीं हो सकती। हे मालक, जदों तू बोलदा मैं लख वड़त्ते, मैं लखां वट लए, लखां खट लए, भाव मैं बड़ा धनवान बन गया, मेरे वर्गा संसार विच होर कोई धनवान नहीं, जदों तू मेरे नाल बोलदा हम तनवंत भागट सच नाए, हर गुण गावें सह सुभाए। जदों तेरा मिलाप हुंदा तेरे बोल सुनदे ने ते सचमुच साडे हिरदे दे अंदर एक अमोलक खजाना पैदा हुंदा, एक अमोलक रस सानू मिलदा जिहड़ा किसी दुकान तो खरीदिया भी प्राप्त नहीं हो सकता। जे किते परमात्मा ना बोले ते भगत कहिंदे ने जे इहदे बदले ਇਹ ਚਾਹੁੰਦਾ ਹੈ ਵੀ ਅਸੀਂ ਆਪਣਾ ਸਿਰ ਕੱਟ ਕੇ ਤੇਰੇ ਅੱਗੇ ਰੱਖ ਦਈਏ, ਅਸੀਂ ਤਿਆਰ ਹਾਂ। ਤੂੰ ਚਾਹੋ ਸੱਜਣ ਮੈਂਡਿਆ, ਡੇਈ ਸਿਸ ਉਤਾਰ, ਨੈਣ ਮਹਿੰਦੇ ਤਰਸਦੇ ਕਦ ਪਸੀ ਦੀਦਾਰ। ਚਾਹੋ ਦਾ ਅਰਥ ਹੁੰਦਾ ਹੈ ਬੋਲਣਾ। ਤੂੰ ਚਾਹੋ ਸੱਜਣ ਮੈਂਡਿਆ, ਹੇ ਮੇਰੇ ਸੱਜਣ, ਹੇ ਮੇਰੇ ਪਰਮਾਤਮਾ, ਹੇ ਮੇਰੇ ਮਿੱਤਰ ਪ੍ਰਭੂ, ਤੂੰ ਮੇਰੇ ਨਾਲ ਬੋਲ। ਅਤੇ ਇਹਦੇ ਬਦਲੇ ਜੇ ਤੂੰ ਕਵੇਂ ਵੀ ਮੈਨੂੰ ਆਪਣੇ ਸਿਰ ਦੀ ਭੇਟਾ ਦਿਓ, ਅਤੇ ਕਹਿੰਦੇ ਜੇ ਸਿਰ ਦੇ ਕੇ ਵੀ ਤੂੰ ਮਿਲਦਾ ਹੋਵੇਂ, ਤੂੰ ਬੋਲਦਾ ਹੋਵੇਂ, ਅਤੇ ਇਹ ਸੌਦਾ ਜਿਹੜਾ ਹੈ ਉਹ ਮਹਿੰਗਾ ਨਹੀਂ। ਹੁਣ ਇਹਦਾ ਮਤਲਬ ਭਗਤ ਰਵਿਦਾਸ ਜੀ ਰੋਜ਼ ਪਰਮਾਤਮਾ ਦੇ ਦਰਸ਼ਨ ਕਰਦੇ ਨੇ, ਰੋਜ਼ ਪਰਮਾਤਮਾ ਨਾਲ ਗੱਲਬਾਤ ਕਰਦੇ ਨੇ। ਉਹਨਾਂ ਨੂੰ ਪਰਮਾਤਮਾ ਦੇ ਦਰਸ਼ਨਾਂ ਤੋਂ ਬਿਨਾਂ ਪ੍ਰਭੂ ਨਾ ਬੋਲੇ ਤਾਂ ਕਿੰਨੀ ਪੀੜਾ ਹੁੰਦੀ ਹੈ, ਕਿੰਨਾ ਵੱਡਾ ਦੁੱਖ ਹੁੰਦਾ ਹੈ। ਕਿਉਂਕਿ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ। ਜਦੋਂ ਵੀ ਪਰਮਾਤਮਾ ਦੇ ਪਿਆਰਿਆਂ ਨੇ ਪ੍ਰਭੂ ਦੇ ਮਿਲਾਪ ਤੋਂ ਬਿਨਾਂ ਜਿਹੜਾ ਦੁੱਖ ਹੈ ਉਹਦਾ ਜ਼ਿਕਰ ਕੀਤਾ, ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰੋਂਦ। ਹੇ ਪ੍ਰਭੂ ਤੇਰੇ ਤੋਂ ਬਿਨਾਂ ਅਸੀਂ ਧੀਰਜ ਕਿਵੇਂ ਧਰੀਏ, ਤੇਰੇ ਤੋਂ ਬਿਨਾਂ ਅਸੀਂ ਕਿਵੇਂ ਰਹਿ ਸਕੀਏ। ਦੁਨਿਆਵੀ ਤੌਰ 'ਤੇ ਕਿਹਾ ਜਾਂਦਾ ਕਿਸੇ ਬੰਦੇ ਕੋਲ ਰੋਟੀ ਕੱਪੜਾ ਅਤੇ ਮਕਾਨ ਹੋਵੇ ਉਹ ਰਹਿ ਸਕਦਾ, ਪਰ ਮੇਰੇ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਤੁਧ ਬਾਜ ਪਿਆਰੇ ਕੇਵ ਰਹਾਂ। ਹੇ ਮਾਲਕ, ਜੇ ਵਧੀਆ ਖਾਣ ਲਈ ਭੋਜਨ ਹੋਣ, ਵਧੀਆ ਰਹਿਣ ਲਈ ਮਕਾਨ ਹੋਵੇ, ਵਧੀਆ ਪਹਿਨਣ ਲਈ ਕੱਪੜੇ ਹੋਣ, ਪਰ ਤੂੰ ਨਾ ਹੋਵੇਂ ਅਤੇ ਤੇਰੇ ਤੋਂ ਬਿਨਾਂ ਅਸੀਂ ਕਿਵੇਂ ਰਹਿ ਸਕਦੇ ਹਾਂ। ਇੱਕ ਤਰਲਾ ਹੈ, ਇੱਕ ਜੋਦੜੀ ਹੈ ਜਿਹੜੀ ਭਗਤ ਰਵਿਦਾਸ ਜੀ ਨੇ ਅਰਦਾਸ ਰੂਪ ਵਿੱਚ ਕੀਤੀ, ਹਉ ਬਲ ਬਲ ਜਾਉ ਰਮਈਆ ਕਾਰਨੇ। ਕਹਿੰਦੇ ਮੇਰਾ ਜਿਹੜਾ ਸੁੰਦਰ ਪਰਮਾਤਮਾ ਹੈ ਨਾ, ਮੈਂ ਉਹਦੇ ਤੋਂ ਬਲਹਾਰ ਜਾਵਾਂ। ਕਿਉਂ ਜਾਵਾਂ? ਕਿਉਂਕਿ ਬਲ ਤਿਸ ਬਾਪੈ ਜਿਨ ਹਉ ਜਾਇਆ। ਉਹ ਇੱਕ ਐਸਾ ਸਰਬ ਸਾਂਝਾ ਪਿਤਾ ਹੈ ਸਾਡਾ, ਸਾਡੀ ਸਰਬ ਸਾਂਝੀ ਮਾਤਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਜਿਹਦੇ ਨਾਲ ਅਸੀਂ ਸਾਰੇ ਰਿਸ਼ਤੇ ਜੋੜ ਸਕਦੇ ਹਾਂ। ਵਾਰ ਨੇ ਬਲਹਾਰ ਨੇ ਲੱਖ ਵਰੀਆ, ਉਹਦੇ ਤੋਂ ਅਸੀਂ ਵਾਰ ਵਾਰ ਬਲਹਾਰੇ ਜਾਈਏ, ਵਾਰ 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 ਨੇ ਜਾਈਏ। ਕਿਉਂਕਿ ਉਹਦੇ ਦਰਸ਼ਨਾਂ ਲਈ ਜਦੋਂ ਸਾਡਾ ਮਨ ਲੋਚਦਾ ਨਾ, ਸੱਚਮੁੱਚ ਦਰਸ਼ਨ ਗੁਰੂ ਦੇ ਹੋਣ, ਪਰਮਾਤਮਾ ਦੇ ਹੋਣ, ਹਿਰਦੇ ਦੀ ਇੱਕ ਤੜਫ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ। ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ। ਬਿਨ ਦਰਸ਼ਨ ਸੰਤ ਪਿਆਰੇ ਜੀਓ, ਹੇ ਪ੍ਰਭੂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਸਾਡੀ ਇਹ ਹਾਲਤ ਬਣ ਜਾਂਦੀ ਕਿ ਅਸੀਂ ਇੱਕ ਘੜੀ ਵੀ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਸਕਦੇ। ਤੁਹਾਡੇ ਦਰਸ਼ਨ ਕਿੰਨੇ ਸੁੰਦਰ ਨੇ, ਤੁਹਾਡੇ ਬੋਲ ਕਿੰਨੇ ਪਿਆਰੇ ਨੇ, ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ। ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਹੈ ਕਿ ਫਿਰ ਕੁਝ ਵੀ ਚੰਗਾ ਨਹੀਂ ਲੱਗਦਾ। ਇਸ ਲਈ ਤੇਰੇ ਤੋਂ ਬਲਹਾਰ ਜਾਈਏ, ਕਿਉਂਕਿ ਹੇ ਸੁੰਦਰ ਪਰਮਾਤਮਾ, ਹਉ ਬਲ ਬਲ ਜਾਉ ਰਮਈਆ ਕਾਰਨੇ। ਕਹਿੰਦੇ ਮੈਂ ਆਪਣੇ ਸੁੰਦਰ ਪ੍ਰਭੂ ਤੋਂ ਵਾਰ ਵਾਰ ਬਲ ਬਲ ਜਾਵਾਂ, ਵਾਰ ਵਾਰ ਉਹਦੇ ਤੋਂ ਬਲਹਾਰ ਜਾਵਾਂ, ਕਿਉਂਕਿ ਉਹ ਮੈਨੂੰ ਪੈਦਾ ਕਰਨ ਵਾਲਾ ਹੈ, ਉਹ ਮੇਰਾ ਸਿਰਜਣਹਾਰ ਹੈ, ਉਹ ਮੇਰੀ ਪ੍ਰਤਪਾਲਣਾ ਕਰਨ ਵਾਲਾ ਹੈ। ਉਹਦੇ ਤੋਂ ਬਿਨਾਂ ਅਸੀਂ ਇੱਕ ਖਿੰਨ ਵੀ ਧੀਰਜ ਨਹੀਂ ਧਰ ਸਕਦੇ। ਰਮਈਆ ਸ਼ਬਦ ਬੜੀ ਵਾਰ ਬਾਣੀ ਵਿੱਚ ਵਰਤਿਆ, ਰਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ, ਸਾਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋਹੇ। ਹੇ ਮੇਰੇ ਸੋਹਣੇ ਪਰਮਾਤਮਾ, ਮੇਰਾ ਮਨ ਤੁਹਾਡੇ ਨਾਲ ਜੁੜ ਗਿਆ ਹੈ, ਅਸੀਂ ਹੁਣ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਭਗਤ ਰਵਿਦਾਸ ਜੀ ਕੀ।
ਇਹ ਪਾਵਨ ਸ਼ਬਦ ਤਨਾਸਰੀ ਰਾਗ ਵਿੱਚ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਭ ਤੋਂ ਪਹਿਲਾਂ ਜਿਵੇਂ ਹਰ ਕਵੀ ਹਰ ਲਿਖਾਰੀ ਆਪਣੀ ਰਚਨਾ ਆਰੰਭ ਕਰਨ ਵੇਲੇ ਆਪਣੇ ਇਸ਼ਟ ਦੇਵ ਦਾ ਮੰਗਲ ਕਰਦਾ, ਸਤਿਗੁਰੂ ਸਾਹਿਬ ਪ੍ਰਭੂ ਭਗਤਾਂ ਦਾ ਅਕਾਲ ਪੁਰਖ ਇਸ਼ਟ ਹੈ, ਇਸ ਕਰਕੇ ਮੰਗਲ ਵੀ ਅਕਾਲ ਪੁਰਖ ਦਾ ਕੀਤਾ। ਉਹ ਪ੍ਰਭੂ ਇੱਕ ਹੈ, ਸਾਰੇ ਸੰਸਾਰ ਵਿੱਚ ਵਿਆਪਕ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ 'ਤੇ ਚੱਲ ਰਹੀ ਹੈ। ਉਹ ਸੱਤ ਸਰੂਪ ਹੋਣ ਕਰਕੇ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਮਿਲ ਸਕਦਾ, ਜਿਹਦੇ ਲਈ ਇਹ ਜੋਦੜੀਆਂ ਹੋ ਰਹੀਆਂ ਨੇ। ਕਾਰਨ ਕਵਨ ਅਬੋਲ, ਕੀ ਕਾਰਨ ਹੈ, ਕੀ ਸਵਾਬ ਹੈ, ਭਾਵ ਤੁਸੀਂ ਮੇਰੇ ਨਾਲ ਅੱਜ ਬੋਲੇ ਕਿਉਂ ਨਹੀਂ, ਕਿਉਂਕਿ ਜਿਹਦੇ ਤੋਂ ਬਿਨਾਂ ਗੁਜ਼ਾਰਾ ਨਾ ਹੁੰਦਾ ਹੋਵੇ ਉਹਦੇ ਬਾਰੇ ਇਹ ਕਿਹਾ ਜਾ ਸਕਦਾ। ਦੁਨਿਆਵੀ ਤੌਰ 'ਤੇ ਜਦੋਂ ਕੋਈ ਸਾਡੇ ਪਰਿਵਾਰ ਵਿੱਚੋਂ, ਸਾਡੇ ਕੋਈ ਫਰੈਂਡ ਸਰਕਲ ਵਿੱਚੋਂ ਸਾਡੇ ਨਾਲ ਰੁੱਸ ਜਾਵੇ, ਨਾ ਬੋਲੇ, ਅਤੇ ਅਸੀਂ ਕਈ ਵਾਰ ਉਹਨੂੰ ਮਨਾਉਣ ਦਾ ਯਤਨ ਕਰਦੇ ਹਾਂ, ਇਹ ਕਹਿੰਦੇ ਹਾਂ ਵੀ ਤੂੰ ਕਾਰਨ ਦੱਸ ਵੀ ਤੂੰ ਸਾਡੇ ਨਾਲ ਨਾਰਾਜ਼ ਕਿਉਂ ਹੈ, ਸਾਡੇ ਨਾਲ ਗੁੱਸੇ ਕਿਉਂ ਹੈ, ਅਤੇ ਫਿਰ ਜਦੋਂ ਉਹਦੇ ਤੋਂ ਬਿਨਾਂ ਸਾਡਾ ਗੁਜ਼ਾਰਾ ਨਾ ਹੁੰਦਾ ਹੋਵੇ ਤਾਂ ਅਸੀਂ ਫਿਰ ਇਹ ਵੀ ਕਹਿੰਦੇ ਹਾਂ ਵੀ ਅਸਲ ਵਿੱਚ ਗੱਲ ਇਹ ਹੈ ਕਿ ਤੇਰਾ ਸਾਡੇ ਤੋਂ ਬਿਨਾਂ ਸਰ ਸਕਦਾ, ਪਰ ਸਾਡਾ ਤੇਰੇ ਤੋਂ ਬਿਨਾਂ ਹੇ ਪ੍ਰਭੂ ਨਹੀਂ ਸਰਦਾ, ਨਹੀਂ ਗੁਜ਼ਾਰਾ ਹੁੰਦਾ। ਇਸ ਲਈ ਸਾਡੀ ਹਾਲਤ ਇਹ ਹੈ ਅਤੇ ਤੇਰੀ ਇਹ ਹੈ। ਪ੍ਰਭੂ ਤੂੰ ਸਾਡੇ ਨਾਲ ਬੋਲਦਾ ਕਿਉਂ ਨਹੀਂ, ਭਾਵ ਕਿਉਂ ਤੂੰ ਅਬੋਲ ਹੈ। ਹੁਣ ਭਗਤ ਰਵਿਦਾਸ ਜੀ ਉੱਥੇ ਜੋਦੜੀ ਕਰ ਰਹੇ ਨੇ, ਅਰਦਾਸ ਕਰ ਰਹੇ ਨੇ, ਇੱਕ ਤਰਲਾ ਲੈ ਰਹੇ ਹਨ।
ਹਮ ਸਰ ਦੀਨ ਦਇਆਲ ਨਾ ਤੁਮ ਸਰ।
ਸਰ ਦਾ ਅਰਥ ਹੈ ਵਰਗਾ, ਹੇ ਪ੍ਰਭੂ ਸਾਡੇ ਵਰਗਾ ਕੋਈ ਗਰੀਬ ਨਹੀਂ, ਸਾਡੇ ਵਰਗਾ ਕੋਈ ਦੀਨ ਕੰਗਾਲ ਨਹੀਂ, ਅਤੇ ਤੇਰੇ ਵਰਗਾ ਕੋਈ ਦਿਆਲੂ ਨਹੀਂ। ਇਹ ਸੱਚ ਹੈ ਕਿ ਧਰਤੀ ਦੇ ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ ਆਪਾਂ ਜਿੰਨੇ ਪੀਰ ਫਕੀਰ ਨੇ, ਦੇਵੀ ਦੇਵਤੇ ਨੇ, ਛੋਟੀਆਂ ਵੱਡੀਆਂ ਸ਼ਕਤੀਆਂ ਨੇ, ਸੂਰਜ ਚੜ੍ਹਨ ਤੋਂ ਲੈ ਕੇ ਛਿਪਣ ਤੱਕ ਜੇ ਕਿਤੇ ਤਜਰਬਾ ਕਰਨਾ ਹੋਵੇ ਤਾਂ ਜਾ ਕੇ ਵੇਖ ਲੈਣਾ, ਅਖੀਰ ਨੂੰ ਚਾਰੇ ਕੋਨੇ ਘੋਖ ਕੇ ਦਸੇ ਦਿਸ਼ਾਵਾਂ ਭਟਕ ਕੇ ਇਹੀ ਨਿਰਣਾ ਹੋਵੇਗਾ ਕਿ ਪ੍ਰਭੂ ਵਰਗਾ ਦਿਆਲੂ ਕੋਈ ਸੰਸਾਰ ਵਿੱਚ ਨਹੀਂ ਹੈ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਆਂਬ ਕੀ ਸਦਰ ਕਤ ਮਿਟਤ ਆਮਲੀ ਖਾਏ, ਪਿਤਾ ਕਾ ਪਿਆਰ ਨਾ ਪੜੋਸੀ ਪੈ ਪਾਈਐ, ਸਾਗਰ ਕੀ ਨਿੱਧ ਕਤ ਪਾਈਅਤ ਪੋਖਰ ਸੋਂ, ਦਿਨਕਰ ਸਮ ਦੀਪ ਜੋਤ ਨਾ ਪੁਜਾਈਐ, ਇੰਦਰ ਵਰਖਾ ਸਮਾਨ ਪੁਜਸ ਨਾ ਕੂਪ ਜਲ, ਚੰਦਨ ਸੁਗੰਧ ਨਾ ਪਲਾਸ ਮਹਿਕਾਈਐ, ਸ਼੍ਰੀ ਗੁਰ ਦਿਆਲ ਕੀ ਦਇਆ ਨਾ ਆਨ ਦੇਵ ਮੈਂ, ਖੰਡ ਬ੍ਰਹਿਮੰਡ ਉਦੈ ਅਸਤ ਲੋ ਧਾਈਐ। ਸੱਚਮੁੱਚ ਪਰਮਾਤਮਾ ਵਰਗੀ ਅਤੇ ਗੁਰੂ ਵਰਗੀ ਦਇਆ ਕਿਸੇ ਦੇਵੀ ਦੇਵਤੇ ਵਿੱਚ, ਕਿਸੇ ਪੀਰ ਫਕੀਰ ਵਿੱਚ ਵੀ ਨਹੀਂ। ਤਾਂ ਭਗਤ ਰਵਿਦਾਸ ਜੀ ਕਹਿ ਰਹੇ ਨੇ, ਹੇ ਪ੍ਰਭੂ ਸਾਡੇ ਵਰਗਾ ਕੋਈ ਦੀਨ ਨਹੀਂ, ਸਾਡੇ ਵਰਗਾ ਕੋਈ ਗਰੀਬ ਨਹੀਂ, ਅਤੇ ਤੇਰੇ ਵਰਗਾ ਕੋਈ ਦਿਆਲੂ ਨਹੀਂ। ਭਾਵ ਜੇ ਤੁਲਨਾ ਕਰਨੀ ਹੋਵੇ, ਇਹ ਲੱਭਣਾ ਹੋਵੇ ਕਿ ਤੇਰੇ ਵਰਗਾ ਦਇਆਵਾਨ ਸੰਸਾਰ ਵਿੱਚ ਹੋਰ ਇਹਦਾ ਬਦਲ ਕੋਈ ਨਹੀਂ, ਕਿਉਂਕਿ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਤੁਸੀਂ ਗੁਣੀ ਨਿਧਾਨ ਹੋ ਅਤੇ ਅਸੀਂ ਔਗਣਾਂ ਨਾਲ ਭਰੇ ਹਾਂ, ਕਿਉਂਕਿ ਸੱਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ। ਜਦੋਂ ਵੀ ਉਹਦੇ ਅੱਗੇ ਅਰਦਾਸ ਕਰਨੀ ਇਹੀ ਕਹਿਣਾ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸਮਰੱਥ ਨੇ, ਪ੍ਰਤੱਖ ਹਰ ਨੇ, ਪਰ ਜਦੋਂ ਪਰਮਾਤਮਾ ਬਾਰੇ ਸਾਨੂੰ ਦੱਸਦੇ ਨੇ ਨਾ, ਅਤੇ ਉੱਥੇ ਜ਼ਿਕਰ ਕੀਤਾ, ਕਹਿਣ ਲੱਗੇ ਮੇਰਾ ਪ੍ਰਭੂ ਪਤਾ ਕਿਹੋ ਜਿਹਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਹਾਲਾਂਕਿ ਕੋਈ ਪਾਪ ਨਹੀਂ ਕੀਤਾ, ਅਸੀਂ ਲੱਖਾਂ ਪਾਪ ਕਰਕੇ ਫਿਰ ਵੀ ਮੰਨਣ ਵਾਸਤੇ ਤਿਆਰ ਨਹੀਂ, ਪਰ ਸਤਿਗੁਰੂ ਨੇ ਸਮਰੱਥ ਹੁੰਦਿਆਂ ਇਹ ਕਬੂਲ ਕੀਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ, हम मैले तुम उजल करते, हम निर्गुण तू दाता, हम मूर्ख तुम चतर सियाने, तू सर्ब कला का ज्ञाता। इवें भाई गुरदास जी दे भी बचन असी पढ़ते हाँ, तोसो ना नाथ अनाथ ना मुसर, तोसो ना दानी ना मोसो भिखारी, मोसो ना दीन दयाल ना तोसर, मोसो अग्ञान ना तोसो विचारी, मोसो ना पतत ना पावन तोसर, मोसो विकारी ना तोसो उपकारी, मेरे हैं औगन तू गुण सागर, जातर सातल ओट तिहारी। हे प्रभु साड़ी हालत तो इस तरह की है, माटी का क्या धोपै स्वामी, मानस की गत यही। जे कोई मिट्टी नू धो के कवे मैं साफ कर लवां, धोंदया धोंदया मिट्टी की होंद खत्म हो जानी है, मिट्टी नू की धोवांगे की साफ करांगे। साड़ी हालत बिल्कुल एहो जी है कि हम सर दीन दयाल ना तुम सर, साडे वर्गा कोई दीन नहीं ते तहाडे वर्गा कोई दयालु नहीं।
अब पतियार क्या कीजा,
हुण वार वार इस गल दा की प्रतावा करना, भाव ये सच है कि तहाडे वर्गा बख्शंद कोई नहीं, तहाडे वर्गा दयालु कोई नहीं, तहाडे वर्गा गुणी निधान कोई नहीं, ते साडे वर्गा दीन साडे वर्गा अपराधी संसार विच्चों लभना होवे ते शायद ही है कोई होर लब्भे, ये बड़ी निर्माणता है प्रभु भगतां विच जदों मालक अगे वो जोदड़ी करदे हन।
बचनी तोर मोर मन मन जन कौ पूरन दीजा,
अपने दास नूं ये पूर्ण भरोसा पूर्ण सिदक पूर्ण विश्वास दे दे कि असी दुनियावी गल्लां बातां करन दी बजाए बचनी तोर मोर मन मन है, तेरे बचना विच तेरी सिफत सलाह विच मेरा मन गिज जावे, मेरा मन जुड़ जावे, मेरा मन पतीज जावे, मैनू तेरी सिफत सलाह, मैनू तेरे पारोपकार, मैनू तेरिया चंगियां जड़ियां गल्लां ने वो सदा हे परमात्मा मेरे मन विच वस जान, मैं कदे भी तेरे बचना तो दूर ना जावां। मैनू ये दात दे बचनी तोर मोर मन मन है, तेरे बचना विच मेरा मन जुड़ जावे, जन को पूर्ण दीजै, ते अपने दास नू ए पूर्ण भरोसा ए पूर्ण सिदक बख्शिश करो।
ओ बाल बाल जाओ रमैया कारने,
हे भाई मैं अपने परमात्मा तो सोहणे प्रभु तो सदा बलहार जांदा हां, उहदे तो अपना आप घोल कमाउंदा हां, सदा वार ने बलहार ने करदा हाँ, क्योंकि उस परमात्मा दे बड़े पर उपकार ने साड़ी जिंदगी दे विच, सदा मैं अपने आप नू उहदे तो कुर्बान करदा हाँ।
कारण कवन अबोल,
जे थोड़ा जिहा समा भी वह मेरे नाल ना ना बोले ते मैं उसे वेले ही तरले लै के कहांगा कारण ते दस, कारण कवन अबोल, हे प्रभु तू क्यों नहीं साडे नाल बोलदा, तू क्यों नहीं साडे नाल गलबात करदा। सचमुच अज भी जे गुरु ग्रंथ साहिब जी दे सन्मुख खड़ो के सिख अरदास करन लग पवे, मालका 20 साल दी उम्र हो गई है, 40 साल बतीत हो गए, 60 साल बतीत हो गए, की कारण है कि सिखां दे घर जन्म लिया अजे तक दाढ़ी केस मैनूं बख्शिश नहीं होए, अजे तक मैनू अमृत की दात नहीं मिली। गुरु ग्रंथ साहब के सन्मुख खड़ो के ये अरदास की जाए आखिर की कारण है, क्योंकि हिंदू अपने धर्म विच पक्का, मुसलमान अपने धर्म विच पक्का, ईसाई जैनी बोधी आपो अपने धर्म विच परपक ने। मालका जे मैं सिखां दे घर जन्म लै के सिख ना बनिया तो मेरा की बनेगा, मैनू कृपा करो मैनू दात दे के नवाजो, की कारण है कि अजे तक मैं तुहाडे तों दूर हाँ। सचमुच जदों इस तरह की अरदास हिरदे विच्चों पैदा होवे ते साहब कहिंदे परमात्मा जरूर दर्शन बख्शिश करदा। गुरु अर्जन देव जी दे बख्शिश बचन ने, हों ढाडी दर गुण गावंदा जे हर प्रभ भावै, प्रभ मेरा तीर्थावरी होर आवै जावै, सो मंगा दान गुसाइयां जित भुख लै जावै, प्रभ जीओ देवो दर्शन अपना जित ढाडी तृपतावै, अरदास सुनी दा तार प्रभ ਢਾਡੀ ਕੋ ਮਹਿਲ ਬੁਲਾਵੈ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚੇਤਨਾ ਆਵੈ, ਸਭੇ ਇੱਛਾਂ ਪੂਰੀਆਂ ਲੱਗ ਪ੍ਰਭ ਕਹਿ ਪਾਵੈ, ਹੋ ਨਿਰਗੁਣ ਢਾਡੀ ਬਖਸ਼ਣ ਪ੍ਰਭ ਪੁਰਖ ਵਧਾਵੈ। ਕਹਿੰਦੇ ਮੇਰੇ ਅੰਦਰ ਇੱਕ ਵਲਵਲਾ ਹੈ, ਕਾਰਨ ਕਵਨ ਅਬੋਲ, ਹੇ ਮਾਲਕ ਤੂੰ ਕਿਉਂ ਨਹੀਂ ਬੋਲਦਾ, ਕਿਉਂਕਿ ਤੇਰੇ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਤੇਰੇ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ, ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੈ ਜੀਓ। ਇਸੇ ਕਰਕੇ ਸਾਹਿਬ ਕਹਿੰਦੇ ਨੇ ਕਿ ਹੇ ਬਿਰਹਾ ਤੂੰ ਇੰਨਾ ਕਠੋਰ ਕਿਉਂ ਹੈ, ਜਦੋਂ ਪਰਮਾਤਮਾ ਦੇ ਮਿਲਾਪ ਦੀ ਤਾਂਘ ਲਈ ਤੜਫ ਲਈ ਅਸੀਂ ਰੋ ਪਏ, ਸਾਨੂੰ ਵੇਖ ਕੇ ਪਸ਼ੂ ਪੰਛੀ ਰੋ ਪਏ, ਬਨਸਪਤੀ ਰੋ ਪਈ, ਪਰ ਹੇ ਵਿਛੋੜੇ ਤੂੰ ਇੰਨਾ ਕਠੋਰ ਹੈ ਵੀ ਤੈਨੂੰ ਸਾਡੇ 'ਤੇ ਦਇਆ ਆਈ ਨਹੀਂ, ਤੂੰ ਪਰੇ ਹੋਇਆ ਹੀ ਨਹੀਂ, ਤੂੰ ਪਰਮਾਤਮਾ ਦਾ ਮਿਲਾਪ ਹੋਣ ਹੀ ਨਹੀਂ ਦਿੱਤਾ। ਮੈਂ ਰਵੰਦੀ ਸਭ ਜਗ ਰੁੰਨਾ, ਰੁੰਨੜੇ ਵਣੋ ਪੰਖੇਰੂ, ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰੋਂ ਵਿਛੋੜੀ। ਸਾਹਿਬ ਕਹਿੰਦੇ ਪਰਮਾਤਮਾ ਨੂੰ ਯਾਦ ਕਰ ਕਰਕੇ ਰੋ ਪਏ, ਸਾਨੂੰ ਰੋਂਦਿਆਂ ਵੇਖ ਕੇ ਪਸ਼ੂ ਪੰਛੀ ਰੋ ਪਏ, ਬਨਸਪਤੀ ਕੁਰਲਾ ਉੱਠੀ, ਪਰ ਇਹ ਵਿਛੋੜਾ ਇੰਨਾ ਨਿਰਦਈ ਹੈ, ਇੰਨਾ ਕਠੋਰ ਹੈ ਕਿ ਇਹਨੂੰ ਤਰਸ ਆਇਆ ਹੀ ਨਹੀਂ, ਇਹ ਦੂਰ ਹੋਇਆ ਹੀ ਨਹੀਂ। ਸੱਚਮੁੱਚ ਕਬੀਰ ਬਿਰਹੋਂ ਭਿਅੰਗਮ ਮਨ ਵਸੈ, ਮੰਤ ਨਾ ਮਾਨੈ ਕੋਏ, ਰਾਮ ਬਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਹੇ ਮਾਲਕ ਤੇਰੇ ਤੋਂ ਬਿਨਾਂ ਅਸੀਂ ਕਿਵੇਂ ਰਹਿ ਸਕਦੇ ਹਾਂ, ਕੀ ਕਾਰਨ ਹੈ ਤੂੰ ਸਾਡੇ ਨਾਲ ਬੋਲਦਾ ਨਹੀਂ, ਤੂੰ ਸਾਨੂੰ ਆਪਣੇ ਦਰਸ਼ਨ ਬਖਸ਼ਿਸ਼ ਨਹੀਂ ਕਰਦਾ।
ਰਹਾਓ
ਇਹ ਪਾਵਨ ਗੁਰ ਪੰਕਤੀਆਂ, ਹਉ ਬਲ ਬਲ ਜਾਓ ਰਮਈਆ ਕਾਰਨੇ, ਕਾਰਨ ਕਵਨ ਅਬੋਲ, ਸਤਿਗੁਰਾਂ ਨੇ ਰਹਾਓ 'ਤੇ ਕੇਂਦਰਿਤ ਕੀਤੀਆਂ ਨੇ, ਜਿਹਦਾ ਭਾਵ ਠਹਿਰੋ। ਇਹਨਾਂ ਪਾਵਨ ਪੰਕਤੀਆਂ ਦੇ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ, ਸਤਿਗੁਰੂ ਜੀ ਸ਼ਬਦ ਦਾ ਮੁੱਖ ਭਾਵ ਸਮਝਾ ਰਹੇ ਹਨ।
ਬਹੁਤ ਜਨਮ ਬਿਛੋਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ।
ਪ੍ਰਭੂ ਇੱਕ ਦੋ ਜਨਮਾਂ ਦੀ ਨਹੀਂ, ਬਹੁਤ ਜਨਮ ਬਿਛਰੇ ਥੇ ਮਾਧੋ। ਸਤਿਗੁਰਾਂ ਨੇ ਇਸ ਨੁਕਤੇ ਨੂੰ ਸਮਝਾਉਣ ਲਈ ਗੁਰਬਾਣੀ ਵਿੱਚ 84 ਲੱਖ ਜੂਨਾਂ ਦਾ ਵੀ ਜ਼ਿਕਰ ਕੀਤਾ ਹੈ। 84 ਲੱਖ ਭ੍ਰਮ ਤੇ, ਹੇ ਭਾਈ ਤੂੰ ਲੱਖਾਂ ਜੂਨਾਂ ਦੇ ਵਿੱਚੋਂ ਭਟਕ ਭਟਕ ਕੇ ਅਬ ਇਹ ਮਨੁੱਖਾ ਦੇਹੀ ਜਿਹੜੀ ਹੈ ਇਹ ਪ੍ਰਾਪਤ ਕੀਤੀ ਹੈ, ਹੁਣ ਇਸ ਵਾਰ ਇਹ ਤੇਰੀ ਵਾਰੀ ਹੈ, ਇਹ ਤੇਰਾ ਅਵਸਰ ਹੈ, ਤੂੰ ਪਰਮਾਤਮਾ ਨੂੰ ਮਿਲ, ਕਿਉਂਕਿ ਬਾਕੀ ਜਨਮਾਂ ਦੇ ਵਿੱਚ ਤੂੰ ਜਿਸ ਤਰ੍ਹਾਂ ਦੀਆਂ ਉਹਨਾਂ ਜੂਨਾਂ ਦੇ ਵਿੱਚ ਤੇਰੀਆਂ ਇਛਾਵਾਂ ਸਨ ਉਹ ਭੋਗ ਚੁੱਕਾ, ਪਰ ਮਨੁੱਖਾ ਜੀਵਨ ਕੇਵਲ ਭੋਗ ਜੂਨੀ ਨਹੀਂ, ਇਹ ਤਾਂ ਕਰਮ ਜੂਨੀ ਵੀ ਹੈ। ਇੱਥੇ ਮਨੋਰਥ ਕੇਵਲ ਖਾਣਾ ਪੀਣਾ ਨਹੀਂ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਆ ਸਮੁੱਚਾ ਜੀਵਨ ਪਰਮਾਤਮਾ ਨੂੰ ਮਿਲਣ ਵਾਸਤੇ ਹੈ, ਇਹ ਤੇਰਾ ਅਵਸਰ, ਇਹ ਤੇਰੀ ਵਾਰ। 84 ਲੱਖ ਜੂਨਾਂ ਵੀ ਜੇ ਆਪਾਂ ਮੰਨ ਲਈਏ ਕਿ 84 ਜੂਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ ਆਏ ਜਾਏ ਦੁੱਖ ਪਾਏਂਦਾ। ਇਹ ਸਮੱਸਿਆ ਨੂੰ ਹੱਲ ਕਰਨ ਵਾਸਤੇ ਵੀ ਜਿਵੇਂ ਕੋਈ ਪਹਿਲੇ ਡੰਡੇ ਤੋਂ ਡਿੱਗੇ ਅਤੇ ਸੱਟ ਘੱਟ ਲੱਗਦੀ ਹੈ, ਅੱਧਵੇ ਜਾ ਕੇ ਡਿੱਗੇ ਅਤੇ ਥੋੜ੍ਹਾ ਬਹੁਤਾ ਬਚਾਅ ਹੋ ਜਾਂਦਾ, ਪਰ ਜਿਹੜਾ ਆਖਰੀ ਡੰਡੇ 'ਤੇ ਜਾ ਕੇ ਅੱਗੇ ਪੈਰ ਪੁੱਟਣ ਦੀ ਬਜਾਏ ਪਿੱਛੇ ਨੂੰ ਡਿੱਗ ਪਵੇ, ਉਹਦਾ ਤਾਂ ਲੱਕ ਹੀ ਟੁੱਟ ਜਾਂਦਾ ਨਾ। ਸਾਹਿਬ ਕਹਿੰਦੇ ਹੁਣ ਮਨੁੱਖਾ ਜੀਵਨ ਵਿੱਚ ਨਾ ਡਿੱਗ ਪਈ ਕਿਤੇ, ਹੁਣ ਨਾ ਪੈਰ ਪਛਾਹ ਨੂੰ ਪੁੱਟ ਲਈ, ਹੁਣ ਤਾਂ ਅਗਾਹਾਂ ਕੂ ਤਰਾਂਗ ਪਿੱਛਾ ਫੇਰ ਨਾ ਮੋਢੜਾ, ਨਾਨਕ ਸਿੱਜ ਅਵੇਹਾ ਵਾਰ ਬਹੁੜ ਨਾ ਹੋਵੀ ਜਨਮੜਾ। ਕਹਿੰਦੇ ਤੂੰ ਇਸ ਵਾਰ ਸਫਲਤਾ ਹਾਸਲ ਕਰ, ਕਦਮ ਬਸ ਅਗਲੇ ਅੱਗੇ ਪੁੱਟ, ਨਹੀਂ ਤੇ ਜੇ ਹੁਣ ਡਿੱਗ ਪਿਆ ਤੇ ਜਿਹੜਾ ਆਖਰੀ ਡੰਡੇ ਤੇ ਜਾ ਕੇ ਡਿੱਗ ਪਵੇ ਉਹ ਦੁਬਾਰਾ ਚੜ੍ਹ ਵੀ ਨਹੀਂ ਸਕਦਾ, ਲੱਕ ਹੀ ਟੁੱਟ ਜਾਂਦਾ, ਬੜੀ ਵੱਡੀ ਸੱਟ ਲੱਗਦੀ ਹੈ। ਹੁਣ ਤੂੰ ਕਦਮ ਅੱਗੇ ਵੀ ਪੁੱਟ ਸਕਦਾ ਤੇ ਪਿੱਛੇ ਨੂੰ ਵੀ ਡਿੱਗ ਸਕਦਾ, ਪਰ ਜੇ ਕਿਤੇ ਪਿੱਛੇ ਡਿੱਗ ਪਿਆ ਤੇ ਫਿਰ ਤੈਨੂੰ ਉਹਨਾਂ ਜੂਨਾਂ ਦੇ ਵਿੱਚੋਂ ਭਟਕਣਾ ਪਵੇਗਾ ਜਿੱਥੋਂ ਦੀ ਤੂੰ ਲੰਘ ਕੇ ਆਇਆ, ਇਸ ਕਰਕੇ ਕਦਮ ਅੱਗੇ ਪੁੱਟ, ਕਿਉਂਕਿ ਵੱਧ ਥੀਵੈਂ ਦਰਿਆਓ ਟੁੱਟ ਨਾ ਥੀਵੈਂ ਵਾਹੜਾ। ਕਹਿੰਦੇ ਵੱਧ ਕੇ ਦਰਿਆ ਬਣ, ਪਰਮਾਤਮਾ ਦਾ ਰੂਪ ਬਣ, ਕਿਤੇ ਟੁੱਟ ਕੇ ਨਾਲਾ ਨਾ ਬਣ ਜਾਵੀਂ। ਜੇ ਤੇ ਅਸੀਂ ਅਗਾਂਹ ਵਧਾਂਗੇ ਤੇ ਪਰਮਾਤਮਾ ਰੂਪੀ ਦਰਿਆ ਵਿੱਚ ਮਿਲ ਕੇ ਦਰਿਆ ਬਣ ਜਾਵਾਂਗੇ, ਤੇ ਜੇ ਪਰਮਾਤਮਾ ਤੋਂ ਗੁਰੂ ਤੋਂ ਟੁੱਟ ਕੇ ਪਛਾਣ ਨੂੰ ਡਿੱਗ ਪਏ ਤੇ ਫਿਰ ਗੰਦੇ ਨਾਲੇ ਨਹੀਂ ਆਪਾਂ ਵੇਖੇ ਜਿਨ੍ਹਾਂ ਦੇ ਕੋਲ ਖੜੋਤਾ ਹੀ ਨਹੀਂ ਜਾਂਦਾ। ਲੋਕ ਕਹਿੰਦੇ ਨੇ ਇਹਨਾਂ ਨਾਲਿਆਂ ਵਿੱਚ ਵੀ ਪਾਣੀ ਹੈ, ਪਰ ਨਹੀਂ ਸਾਹਿਬ, ਕਹਿੰਦੇ ਵੱਧ ਥੀਵੈਂ ਦਰਿਆਓ, ਤੂੰ ਵੱਧ ਅੱਗੇ ਹੋਰ ਤਰੱਕੀ ਕਰ, ਮਨੁੱਖਤਾ ਜਨਮ ਦੇ ਵਿੱਚ ਤੂੰ ਪਰਮਾਤਮਾ ਨਾਲ ਜੁੜ ਤਾਂ ਕਿ ਉਸ ਦਰਿਆ ਦਾ, ਉਸ ਸਮੁੰਦਰ ਦਾ ਰੂਪ ਬਣ ਜਾ। ਜੇ ਉਹਦੇ ਤੋਂ ਵਿਛੜ ਗਿਆ, ਜੇ ਟੁੱਟ ਗਿਆ, ਤੇ ਉਹਨਾਂ ਗੰਦੇ ਨਾਲਿਆਂ ਦੀ ਤਰ੍ਹਾਂ ਹੋ ਜਾਵੇਗਾ ਜਿਨ੍ਹਾਂ ਦੇ ਨੇੜੇ ਖੜੋਣ ਲਈ ਵੀ ਤੂੰ ਤਿਆਰ ਨਹੀਂ। ਤੂੰ ਕਹਿੰਦਾ ਹੈ ਤਾਂ ਇਹਨਾਂ ਵਿੱਚ ਵੀ ਪਾਣੀ, ਪਰ ਇਹ ਖੜੋ ਗਿਆ, ਇਹਦੇ ਵਿੱਚ ਸੜੇ ਆਂਦ ਆਉਂਦੀ ਹੈ, ਬਦਬੂ ਆਉਂਦੀ ਹੈ, ਤੂੰ ਮੂੰਹ ਤੇ ਰੁਮਾਲ ਪਾ ਕੇ ਅੱਗੇ ਲੰਘ ਜਾਂਦਾ, ਤੇਰੀ ਹਾਲਤ ਫਿਰ ਇਸ ਤਰ੍ਹਾਂ ਦੀ ਬਣ ਜਾਵੇਗੀ। ਕਹਿੰਦੇ ਇੱਕ ਦੋ ਜਨਮ ਦੀ ਗੱਲ ਨਹੀਂ, ਕਈ ਜਨਮ ਪਏ ਕੀਟ ਪਤੰਗਾ। ਕੀਟ ਕਹਿੰਦੇ ਨੇ ਕੀੜਿਆਂ ਨੂੰ, ਤੇ ਪਤੰਗੇ ਕਹਿੰਦੇ ਨੇ ਜਿਹੜੇ ਆਪਾਂ ਅਸਮਾਨ ਵਿੱਚ ਉੱਡਦੇ ਵੇਖਦੇ ਹਾਂ। ਇਸੇ ਤਰ੍ਹਾਂ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਤੈਨੂੰ ਹਾਥੀ ਵਰਗੇ, ਮੱਛੀ ਵਰਗੇ, ਹਿਰਨ ਵਰਗੇ ਮਿਲੇ ਨੇ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਤੂੰ ਖੰਭਾਂ ਨਾਲ ਅਸਮਾਨ ਵਿੱਚ ਉੱਡਦਾ ਰਿਹਾ, ਕਈ ਵਾਰ ਤੈਨੂੰ ਸੱਪ ਦੀ ਜੂਨ ਮਿਲੀ ਹੈ, ਕਈ ਜਨਮ ਹੈਵਰ ਬ੍ਰਿਖ ਜੋਇਓ। ਹੈਵਰ ਕਹਿੰਦੇ ਨੇ ਘੋੜੇ ਤੇ ਬ੍ਰਿਖ ਕਹਿੰਦੇ ਨੇ ਬਲਦ। ਤੈਨੂੰ ਕਈ ਵਾਰ ਘੋੜੇ ਤੇ ਬਲਦਾਂ ਦੀਆਂ ਜੂਨਾਂ ਵੀ ਮਿਲੀਆਂ ਤੇ ਤੈਨੂੰ ਫਿਰ ਹਲ ਅੱਗੇ ਜੋੜਿਆ ਗਿਆ, ਤੈਨੂੰ ਰਥਾਂ ਅੱਗੇ ਜੋੜਿਆ ਗਿਆ, ਜਿਵੇਂ ਘੋੜਾ ਟਾਂਗੇ ਅੱਗੇ ਜੋੜਿਆ ਜਾਂਦਾ, ਜੂਲੇ ਦੇ ਵਿੱਚ ਬਲਦ ਜੋੜੇ ਜਾਂਦੇ ਨੇ। ਕਈ ਜਨਮ ਹੈਵਰ ਬ੍ਰਿਖ ਜੋਇਓ, ਕਹਿੰਦੇ ਵੇਖ ਤੈਨੂੰ ਕਈ ਕਈ ਜਨਮ ਇਹਨਾਂ ਜੂਨਾਂ ਦੇ ਵਿੱਚ ਭਟਕਣਾ ਪਿਆ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬਹੁਤ ਲੰਮੇ ਸਮੇਂ ਤੋਂ ਬਾਅਦ ਤੈਨੂੰ ਇਹ ਦੇਹ ਮਿਲੀ ਹੈ, ਪਰ ਜੇ ਆਪਾਂ ਕਈ ਜਨਮ ਜਾਂ ਬਹੁਤ ਜਨਮ ਨਹੀਂ ਸਮਝ ਰਹੇ, ਤੇ ਸਤਿਗੁਰਾਂ ਨੇ ਸਾਨੂੰ ਸਮਝਾਉਣ ਲਈ 84 ਲੱਖ ਜੂਨ ਦਾ ਵੀ ਹਵਾਲਾ ਦਿੱਤਾ, ਤੇ ਜੇ 84 ਲੱਖ ਜੂਨਾਂ ਵਿੱਚ ਨਜ਼ਰ ਮਾਰੀਏ, ਟੇਢੀਆਂ ਮੇਢੀਆਂ ਰੇਂਗਣ ਵਾਲੀਆਂ ਜੂਨਾਂ ਬੜੀਆਂ ਨਖਿੱਧ ਨੇ। ਆਹ ਸੱਪ ਦੀ ਜੂਨ ਬੜੀ ਲੰਬੇਰੀ ਹੈ, ਕਛੂ ਕੰਮੇ ਦੀ ਜੂਨ ਸੈਂਕੜੇ ਸਾਲ ਮੰਨੀ ਗਈ ਹੈ, ਪਰ ਜੇ ਆਪਾਂ ਸੱਪ ਦੀ ਲੰਬੇਰੀ ਉਮਰ ਵੀ ਛੱਡ ਦਈਏ, ਕਛੂ ਕੰਮੇ ਦੀ ਸੈਂਕੜੇ ਸਾਲ ਵਾਲੀ ਉਮਰ ਵੀ ਛੱਡ ਦਈਏ, ਆਪਾਂ ਕੇਵਲ ਇੱਕ ਪ੍ਰਸ਼ਨ ਹੱਲ ਕਰਨਾ ਵੀ ਜੇ 84 ਲੱਖ ਜੂਨਾਂ ਨੇ ਤੇ ਅਸੀਂ ਹਰ ਜੂਨ ਵਿੱਚ ਕੇਵਲ ਇੱਕ ਇੱਕ ਮਹੀਨਾ ਬਤੀਤ ਕੀਤਾ, ਇੱਕ ਮਹੀਨਾ ਅਸੀਂ ਕੁੱਤੇ ਬਣੇ, ਇੱਕ ਮਹੀਨਾ ਸੱਪ ਬਣੇ, ਇੱਕ ਮਹੀਨਾ ਅਸੀਂ ਪਸ਼ੂ ਪੰਛੀਆਂ ਵੱਖ ਵੱਖ ਜੂਨਾਂ ਦੇ ਵਿੱਚੋਂ ਦੀ ਆਏ, ਇੱਕ ਮਹੀਨਾ ਕੀੜੇ ਮਕੌੜੇ ਪਤੰਗੇ, 84 ਲੱਖ ਜੂਨਾਂ ਮੰਨ ਲਈਏ ਤੇ ਹਰੇਕ ਜੂਨ ਵਿੱਚ ਮੰਨੀਏ ਵੀ ਆਪਾਂ ਇੱਕ ਮਹੀਨਾ ਬਤੀਤ ਕੀਤਾ, ਇੱਕ ਮਹੀਨਾ ਹੀ ਆਪਾਂ ਸੱਪ ਬਣੇ, ਇੱਕ ਮਹੀਨਾ ਹੀ ਕਛੂ ਕੰਮਾਂ ਬਣੇ। ਜੇ ਕਿਤੇ 84 ਲੱਖ ਜੂਨਾਂ ਵਿੱਚ ਕੇਵਲ ਹਰੇਕ ਜੂਨ ਵਿੱਚ ਇੱਕ ਇੱਕ ਮਹੀਨਾ ਬਤੀਤ ਕੀਤਾ ਹੋਵੇ ਤੇ 84 ਲੱਖ ਮਹੀਨੇ ਬਣਦੇ ਨੇ। 12 ਮਹੀਨਿਆਂ ਦਾ ਇੱਕ ਸਾਲ 12 ਤੇ ਡਿਵਾਈਡ ਕਰੋ, 12 × 7 = 84, 7 ਲੱਖ ਸਾਲ ਸਮਾਂ ਬਣਦਾ। ਜੇ 84 ਲੱਖ ਜੂਨਾਂ ਵਿੱਚ ਹਰ ਜੂਨ ਵਿੱਚ ਇੱਕ ਇੱਕ ਮਹੀਨਾ ਬਤੀਤ ਕੀਤਾ ਹੋਵੇ ਫਿਰ ਵੀ 7 ਲੱਖ ਸਾਲ ਬਾਅਦ ਮਨੁੱਖਾ ਜਨਮ ਮਿਲਦਾ, ਪਰ ਸਾਹਿਬ ਕਹਿੰਦੇ ਨਹੀਂ, 84 ਲੱਖ ਜੂਨਾਂ ਵਿੱਚ ਤੇ ਬਹੁਤ ਜੂਨਾਂ ਐਸੀਆਂ ਨੇ ਲੰਬੇਰੀ ਉਮਰ ਵਾਲੀਆਂ, ਬੜਾ ਲੰਮਾ ਸਮਾਂ ਹੋ ਗਿਆ, ਕਈ ਜਨਮ ਜਾਂ ਬਹੁਤ ਜਨਮ, ਇੱਥੇ ਕੋਈ ਕਿਸੇ ਪ੍ਰਕਾਰ ਦਾ ਦਾਅਵਾ ਨਹੀਂ ਵੀ 84 ਲੱਖ ਹੀ ਨੇ। 4 ਖਾਣੀਆਂ ਮੰਨੀਆਂ ਜਾਂਦੀਆਂ ਸਨ, ਸਾਹਿਬ ਕਹਿੰਦੇ ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਇੱਥੇ ਤੇ ਪਤਾ ਹੀ ਨਹੀਂ, ਗਿਣਤੀ ਆਪਾਂ ਕਰ ਹੀ ਨਹੀਂ ਸਕਦੇ, ਕਿਉਂਕਿ ਇੱਥੇ ਕੀਤੇ ਹੋਰ ਕਰੇ, ਪਤਾ ਨਹੀਂ ਪਰਮਾਤਮਾ ਦੀ ਰਚਨਾ ਕਿੰਨੀ ਬੇਅੰਤ ਹੈ। ਪਰ ਸਮਝਾਉਣ ਵਾਸਤੇ ਸ਼ਬਦ ਵਰਤਿਆ, ਬਹੁਤ ਜਨਮ ਵਿਛੜੇ ਤੇ ਮਾਧੋ, ਹੇ ਪ੍ਰਭੂ ਅਸੀਂ ਬਹੁਤ ਜਨਮਾਂ ਤੋਂ ਤੁਹਾਡੇ ਤੋਂ ਵਿਛੜੇ ਹਾਂ। ਇਸ ਮਨੁੱਖਾ ਜੀਵਨ ਵਿੱਚ ਵੀ ਜਦੋਂ ਇੱਕ ਘੜੀ ਲਈ ਤੁਸੀਂ ਸਾਨੂੰ ਵਿਛੋੜਾ ਦੇ ਦਿੰਦੇ ਹੋ ਨਾ, ਤਾਂ ਇੰਝ ਲੱਗਦਾ ਜਿਵੇਂ 4 ਯੁੱਗ ਹੋ ਗਏ ਹੋਣ, ਜਿਵੇਂ ਬਹੁਤ ਲੰਮੀਆਂ ਜੂਨਾਂ ਹੋ ਗਈਆਂ ਹੋਣ, ਕਿਉਂਕਿ ਵਿਛੋੜੇ ਦਾ ਇੱਕ ਇੱਕ ਪਲ ਬੜਾ ਦੁਖਦਾਈ ਅਤੇ ਲੰਬੇਰਾ ਹੈ। ਇਸੇ ਕਰਕੇ ਕਿਹਾ ਕਿ ਜੀਵਨ ਰੂਪੀ ਰਾਤ ਬੜੀ ਔਖੀ ਹੈ ਪਰਮਾਤਮਾ ਦੇ ਵਿਛੋੜੇ ਤੋਂ ਬਿਨਾਂ। ਜਦੋਂ ਮਿਲਾਪ ਤੋਂ ਬਿਨਾਂ, ਕਿਉਂਕਿ ਵਿਛੋੜੇ ਦੇ ਕਾਰਨ ਬੜੀ ਦੁਖਦਾਈ ਬਣ ਜਾਂਦੀ ਹੈ। ਉੱਥੇ ਸਾਹਿਬ ਨੇ ਫਿਰ ਬਚਨ ਕਹੇ ਕਿ ਰਹਿਣ ਅੰਧਾਰੀ ਕਾਰੀਆ ਕਵਨ ਜੁਗਤ ਜਿੱਤ ਭੋਰ। ਹੇ ਪ੍ਰਭੂ, ਆ ਜੀਵਨ ਰੂਪੀ ਰਾਤ ਕਾਲੀ ਬੋਲੀ ਬੜੀ ਦੁਖਦਾਈ ਹੈ, ਕਦੋਂ ਦਿਨ ਚੜ੍ਹੇ ਆ ਰਾਤ ਲੰਘਦੀ ਨਹੀਂ। ਕਈ ਵਾਰ ਤਾਂ ਜੀਵਨ ਰੂਪੀ ਰਾਤ ਇੰਨੀ ਦੁਖਦਾਈ ਬਣ ਜਾਂਦੀ ਹੈ ਕਿ ਮਨੁੱਖ ਬਹੁਤ ਦੁਖੀ ਹੋ ਕੇ ਕਰਲਾ ਉੱਠਦਾ, ਪਰ ਜਦੋਂ ਪਰਮਾਤਮਾ ਦੇ ਮਿਲਾਪ ਦਾ ਅਹਿਸਾਸ ਹੋ ਜਾਵੇ ਫਿਰ ਕਹਾਂਗੇ ਵੱਧ ਸੁੱਖ ਰੈਨੜੀਏ ਘੱਟ ਦੁੱਖ ਨੀਂਦੜੀਏ। ਹੇ ਜੀਵਨ ਰੂਪੀ ਰਾਤ ਤੂੰ ਵੱਧ, ਕਿਉਂਕਿ ਇਹ ਮਿਲਾਪ ਰੂਪੀ ਰਾਤ ਹੈ ਨਾ, ਇਹ ਕਦੇ ਮੁੱਕੇ ਹੀ ਨਾ, ਲੰਮੀ ਹੋ ਜੇ। ਫਿਰ ਕਹਾਂਗੇ ਵੱਧ ਸੁੱਖ ਰੈਨੜੀਏ ਪ੍ਰੇ ਪ੍ਰੇਮ ਲੱਗਾਂ ਘੱਟ ਦੁੱਖ ਨੀਂਦੜੀਏ। ਪਰਸੋਂ ਸਦਾ ਪੱਗਾ, ਹੇ ਨੀਂਦ ਤੂੰ ਘੱਟ, ਮੈਂ ਜਾਗਦਾ ਰਹਿ ਕੇ ਜੀਵਨ ਰੂਪੀ ਰਾਤ ਵਿੱਚ ਪਰਮਾਤਮਾ ਨਾਲ ਜੁੜ ਸਕਾਂ। ਅਤੇ ਜਦੋਂ ਜਿਨ੍ਹਾਂ ਨੇ ਜਾਗਦਿਆਂ ਪਰਮਾਤਮਾ ਨੂੰ ਸਿਮਰਿਆ ਉਹਨਾਂ ਦੀ ਨੀਂਦ ਵੀ ਭਲੀ ਬਣ ਗਈ। ਫਿਰ ਕਹਿ ਦਿੱਤਾ ਆਓ ਸੁਭਾਗੀ ਨੀਂਦੜੀਏ ਮਤ ਸ਼ੈ ਦੇਖਾਂ ਸੋਏ। ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਣੜਾ ਪਿਰ ਮਿਲਿਆ। ਭਗਤ ਰਵਿਦਾਸ ਜੀ ਨੇ ਜਦੋਂ ਪਸ਼ੂਆਂ ਦੀ ਢੋਆ ਢੁਆਈ ਕਰਦਿਆਂ, ਚਮੜੇ ਦਾ ਕੰਮ ਕਰਦਿਆਂ ਮੋਹ ਮਾਇਆ ਤੋਂ ਚਿੱਤ ਉੱਪਰ ਚੁੱਕਿਆ, ਸੁਚੇਤਤਾ ਦੀ ਸੱਚਮੁੱਚ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਾਗ ਉਹਨਾਂ ਧਾਰਨ ਕੀਤੀ, ਅਗਿਆਨਤਾ ਦੀ ਨੀਂਦ ਨੂੰ ਤਿਆਗ ਦਿੱਤਾ। ਅਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਮੋਹਰ ਲਾਈ ਹੈ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਭਗਤ ਰਵਿਦਾਸ ਜੀ ਜਿਨ੍ਹਾਂ ਦਰਸ਼ਨਾਂ ਲਈ ਜੋਦੜੀ ਕਰ ਰਹੇ ਨੇ ਨਾ, ਬਹੁਤ ਜਨਮ ਵਿਛੜੇ ਥੇ ਮਾਧੋ। ਹੇ ਪ੍ਰਭੂ, ਬੜੇ ਜਨਮ ਹੋ ਗਏ ਨੇ ਤੁਹਾਡੇ ਤੋਂ ਵਿਛੜਿਆਂ, ਇਹ ਜਨਮ ਤੁਹਾਰੇ ਲੇਖੇ, ਆ ਮਨੁੱਖਾ ਜੀਵਨ ਹੁਣ ਤੁਹਾਡੇ ਲੇਖੇ ਆ, ਇਹ ਤੁਹਾਡੇ ਸਿਮਰਨ ਵਿੱਚ ਤੁਹਾਡੀ ਯਾਦ ਵਿੱਚ ਹੀ ਬਤੀਤ ਹੋਣਾ ਚਾਹੀਦਾ।
ਕਹੇ ਰਵਿਦਾਸ ਆਸ ਲਾਗ ਜੀਵ ਚਿਰ ਭਇਓ ਦਰਸ਼ਨ ਦੇਖੇ।
ਭਗਤ ਰਵਿਦਾਸ ਜੀ ਇਹ ਕਹਿ ਰਹੇ ਨੇ, ਕਹਿ ਰਵਿਦਾਸ, ਹੇ ਰਵਿਦਾਸ ਇਹ ਕਹਿ ਕਿ ਆਸ ਲੱਗ ਜੀਵੋ। ਹੇ ਪ੍ਰਭੂ, ਮੈਂ ਜ਼ਿੰਦਗੀ ਜਿਉਂਦਾ ਹਾਂ, ਬਸ ਇੱਕੋ ਹੀ ਆਸ ਹੈ ਕਿ ਤੁਹਾਡੇ ਦਰਸ਼ਨ ਹੋ ਜਾਣ, ਕਿਉਂਕਿ ਇਹਦੇ ਤੋਂ ਬਿਨਾਂ ਹੋਰ ਮੇਰੇ ਮਨ ਵਿੱਚ ਆਸ ਨਹੀਂ। ਧ੍ਰਿਗ ਤਿੰਨਾਂ ਕਾ ਜੀਵਿਆ ਜਿਨ੍ਹਾਂ ਵਿਡਾਣੀ ਆਸ, ਉਹਨਾਂ ਦਾ ਜੀਵਨ ਤਾਂ ਤ੍ਰਿਕਾਰ ਯੋਗ ਹੈ ਜਿਹੜੇ ਤੇਰੇ ਤੋਂ ਬਿਨਾਂ ਕੋਈ ਹੋਰ ਆਸ ਮਨ ਵਿੱਚ ਰੱਖੀ ਬੈਠੇ ਨੇ। ਮੇਰੀ ਤਾਂ ਇੱਕੋ ਹੀ ਆਸ ਹੈ, ਉਹ ਇਹ ਹੈ ਕਿ ਤੁਸੀਂ ਆਪਣੇ ਦਰਸ਼ਨਾਂ ਦੀ ਬਖਸ਼ਿਸ਼ ਕਰੋ। ਕਹਿ ਰਵਿਦਾਸ ਆਸ ਲੱਗ ਜੀਵੋ, ਇਹ ਆਸ ਰੱਖ ਕੇ ਮੈਂ ਜਿਉਂਦਾ ਹਾਂ, ਚਿਰ ਭਇਓ ਦਰਸ਼ਨ ਦੇਖੇ। ਵੇਖਣ ਵਾਲਾ ਕਹਿੰਦਾ ਭਗਤ ਰਵਿਦਾਸ ਜੀ, ਥੋੜ੍ਹਾ ਹੀ ਸਮਾਂ ਹੋਇਆ ਤੁਹਾਨੂੰ ਪਰਮਾਤਮਾ ਦੇ ਦਰਸ਼ਨ ਕੀਤਿਆਂ, ਪਰ ਮੈਨੂੰ ਇੰਝ ਲੱਗਦਾ ਵੀ ਜਿਵੇਂ ਚਾਰ ਪੈਰ ਚੌਂ ਯੁੱਗਾਂ ਸਮਾਨੇ, ਚਿਰ ਭਇਓ ਦਰਸ਼ਨ ਦੇਖੇ, ਬੜਾ ਲੰਮਾ ਚਿਰ ਹੋ ਗਿਆ, ਬੜਾ ਲੰਮਾ ਸਮਾਂ ਹੋ ਗਿਆ। ਹੇ ਪ੍ਰਭੂ, ਕਿਰਪਾ ਕਰ, ਹੁਣ ਇਸ ਜਨਮ ਦੇ ਵਿੱਚ ਤੂੰ ਸਾਨੂੰ ਆਪਣਾ ਵਿਛੋੜਾ ਨਾ ਦੇ, ਸਦਾ ਆਪਣੇ ਮਿਲਾਪ ਦੀ ਅਵਸਥਾ ਬਖਸ਼ਿਸ਼ ਕਰੀ ਰੱਖ। ਜਿਵੇਂ ਜਿਹੜਾ ਰੋਜ਼ ਨਿਤਨੇਮ ਕਰਦਾ ਹੋਵੇ, ਇੱਕ ਦਿਨ ਨਾ ਹੋਵੇ ਤੇ ਉਹਨੂੰ ਖੋਹ ਪਈ ਜਾਂਦੀ ਹੈ ਵੀ ਜਿੱਦਾਂ ਪਤਾ ਨਹੀਂ ਅੱਜ ਮੇਰੇ ਤੋਂ ਕੀ ਗਵਾਚ ਗਿਆ। ਇਵੇਂ ਜਿਨ੍ਹਾਂ ਨੇ ਪਰਮਾਤਮਾ ਨੂੰ ਵੇਖਿਆ, ਜਿਨ੍ਹਾਂ ਨੇ ਪਰਮਾਤਮਾ ਨੂੰ ਮਾਣਿਆ, ਉਹ ਪਰਮਾਤਮਾ ਤੋਂ ਬਿਨਾਂ ਫਿਰ ਨਹੀਂ ਰਹਿ ਸਕਦੇ। ਉਹ ਆਖਦੇ ਨੇ ਹੇ ਮਾਲਕਾ, ਤੇਰੇ ਤੋਂ ਬਿਨਾਂ ਅਸੀਂ ਹੁਣ ਕੀ ਕਰੀਏ, ਇੱਕੋ ਹੀ ਆਸ ਹੈ ਕਿ ਤੁਸੀਂ ਆਪਣੇ ਦਰਸ਼ਨਾਂ ਦੀ ਬਖਸ਼ਿਸ਼ ਕਰੋ ਤਾਂ ਕਿ ਸਾਡਾ ਮਨੁੱਖਾ ਜੀਵਨ ਦਾ ਜਿਹੜਾ ਪ੍ਰਯੋਜਨ ਹੈ ਉਹ ਸਫਲ ਹੋ ਸਕੇ। ਅਤੇ ਜਦੋਂ ਪਰਮਾਤਮਾ ਦੇ ਦਰਸ਼ਨ ਹੋਏ, ਪਰਮਾਤਮਾ ਬੋਲਿਆ, ਫਿਰ ਕਹਿ ਦਿੱਤਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ। ਹੁਣ ਮੇਰੇ ਅਤੇ ਤੇਰੇ ਵਿੱਚ ਫਰਕ ਕੋਈ ਨਹੀਂ, ਜੇ ਫਰਕ ਹੈ ਤਾਂ ਪਾਣੀ ਅਤੇ ਪਾਣੀ ਦੀਆਂ ਤਰੰਗਾਂ ਵਰਗਾ, ਸੋਨੇ ਅਤੇ ਸੋਨੇ ਦੇ ਗਹਿਣਿਆਂ ਵਰਗਾ। ਅਸਲ ਵਿੱਚ ਤਰੰਗਾਂ ਵੀ ਪਾਣੀ ਨੇ, ਗਹਿਣੇ ਵੀ ਅਸਲ ਵਿੱਚ ਸੋਨਾ ਨੇ। ਹੁਣ ਪ੍ਰਭੂ, ਤੇਰੇ ਮੇਰੇ ਵਿੱਚ ਅੰਤਰ ਕੋਈ ਨਹੀਂ, ਕਿਉਂਕਿ ਪ੍ਰਭੂ ਪਿਆਰੇ ਉਸ ਪਰਮਾਤਮਾ ਦੇ ਮਿਲਾਪ ਵਿੱਚ ਜਿਉਂਦੇ ਨੇ। ਸਤਿਗੁਰੂ ਕਿਰਪਾ ਕਰਨ, ਪਾਵਨ ਗੁਰ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸ਼ਬਦ ਦੀਆਂ ਸਮਾਪਤੀ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਬਹੁਤ ਜਨਮ ਬਿਸ਼ਵਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵ, ਚਿਰ ਭਇਓ ਦਰਸ਼ਨ ਦੇਖੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।